उसारू रुचियां बिरती अंदर त्याग, उसारू रुचियां बिरती अंदर त्याग।
आम मनुख दी ए बिरती हुंदी है कि ओ इको ही पक दा मालक हुंदा है। जेकर ओ कोई उसारी दा कम आरंभ कर लवे तद उसनु उसे ही कम दी लगन ते खिच लगी रहंदी है। पर संत ईश्वर सिंह जी महाराज इस तो बिल्कुल ही वखरी बिरती दे मालक सन। उन्हां दे सामने कोई भी उसारू काम करन लई सलाह हुंदी सी। ओ उस समय पूरे ध्यान नाल गल सुनदे सन, पूरी तरह राय देंदे सन, उस नाल सम्मति या असम्मति भी उसे ही समय प्रगट कर दिंदे सन। फिर जदों भी ओह गलबात मुक गई फिर ओह कदे भी उस गल नू याद नहीं सन करदे। कदे कोई गल चल पवे वखरी गल है अपने वालों उसकी कदे भी चितवनी नहीं सन करदे। छोटे संत जी महाराज किसी भी कारज बारे फैसला करके फिर उस अंदर पूरी तरह लगन नाल काम करदे सन। मैं समझदा हां कि संत अतर सिंह जी महाराज ने यह गल छोटे संत किशन सिंह जी महाराज नू ठीक ही फुरमाई सी। भाई तू इसते सदा ही नाल रही, ए साध है दुनिया दिया व्यवहारी गल्लां बिल्कुल ही नहीं जानता, ना ही इसने सारी उम्र ए बुद्धि कदे पैदा ही करनी है। सो तू ते ए मिल के ही कारज दी सिद्धि होवेगी। बारले विवहार नू संभालना ते सारा कारज करना ए तेरे ही जुम्मे रहेगा। ओ गल अंत तक इसे ही तरह चलती आ रही सी। फैसला ता मिलके ही हुंदा सी पर कारज दी निगरानी ते होर बाहर अंदर दी सारी जुम्मेवारी संत किशन सिंह जी महाराज पर ही आउंदी सी ते ओह कारज करन ते उस दे पर सकन विच समर्थ भी सन। जरा प्यार नाल तकिए टक्की अंदर छोटा जिहा गुरुद्वारा, लंगर दी इमारत भी बहुत वड्डी नहीं सी। पहले दो कमरे छड़ के बाकी लंबी कतार कच्चे ही कमरियां दी सी। वड्डे संत जी महाराज दा पूरा भी छोटा ही सी। फिर तपोवन दे दरमियान एक छोटा जिहा छे खुंजा केवल पुज्जे बिस्तरा करन जोगा ही स्थान सी। ओ भी आप तो बिना उस दे पास होर किसे ते बैठन नू ही गुंजाइश नहीं सी। सारियां सर्दियां संत जी महाराज उत्थे ही 6 फुट दे खुंजिया वाले छोटे जहे टीन ते फिर लकड़ी दी छत ते बने हुए छतार अंदर निवास करदे सन। ਇਹ ਤਾਂ ਇੱਕ ਕਹਿਣ ਦੀ ਹੀ ਗੱਲ ਹੈ, ਅਸਲ ਵਿੱਚ ਇਸ ਜਗ੍ਹਾ ਦੇ ਅੰਦਰ ਆਪ ਸਿਰਫ 6 ਘੰਟੇ ਹੀ ਬਿਰਾਜਦੇ ਸਨ। 3-4 ਘੰਟੇ ਦਿਨੇ 11 ਤੋਂ 3 ਵਜੇ ਤੱਕ ਤੇ ਰਾਤ ਦੇ ਸਮੇਂ 11 ਤੋਂ 2 ਵਜੇ ਤੱਕ 3 ਘੰਟੇ ਇਹੀ ਵਿਸਰਾਮ ਦਾ ਸਮਾਂ ਸੀ। ਇਸ ਤੋਂ ਬਿਨਾਂ ਹੋਰ ਕਿਸੇ ਵੀ ਸਮੇਂ ਸੰਤ ਜੀ ਮਹਾਰਾਜ ਆਰਾਮ ਲਈ ਸਮਾਂ ਨਹੀਂ ਕੱਢਦੇ ਸਨ। ਉੱਥੇ ਕਦੇ ਵੀ ਪਸਾਰੇ ਬਾਰੇ ਸੋਚਿਆ ਨਹੀਂ ਜਾਂਦਾ ਸੀ। ਟੱਕੀ ਅੰਦਰ ਨਿਵਾਸ ਦੇ ਦਿਨ ਵੀ ਤਪ ਸਾਧਨ ਤੇ ਅਭਿਆਸ ਤੇ ਮਹਾਨ ਕਠਨ ਦੇ ਉੱਤਮ ਦਿਨ ਗਿਣੇ ਜਾ ਸਕਦੇ ਹਨ। ਪਰ ਉਸ ਸਥਾਨ ਤੋਂ ਆ ਕੇ ਫਿਰ ਸੰਤ ਜੀ ਮਹਾਰਾਜ ਨੇ ਉਹੀ ਇਕਾਂਤ ਧਾਰਨ ਕਰਨ ਲਿਆ ਸੀ, ਪਰ ਛੋਟੇ ਸੰਤ ਜੀ ਮਹਾਰਾਜ ਲਈ ਕਾਫੀ ਕੰਮ ਵੱਧ ਗਿਆ ਸੀ। ਜਦੋਂ ਡੇਰਾ ਬਣਨਾ ਆਰੰਭ ਹੋਇਆ ਤਦ ਇਸ ਦੀ ਇਤਨਾ ਅੱਗੇ ਵੱਧ ਜਾਣ ਦੀ ਕੋਈ ਆਸ਼ਾ ਨਹੀਂ ਸੀ। ਉਸ ਸਮੇਂ ਲੋਕ ਰੁਚੀਆਂ ਤੇ ਲੋਕ ਆਸ਼ਾਵਾਂ ਕੇਵਲ ਸਾਧਨ ਤੇ ਭਗਤੀ ਮਾਰਗ ਤੱਕ ਹੀ ਸਨ। ਇਹ ਅਸਥਾਨ ਇਕਾਂਤ ਤੇ ਲੋਕਾਂ ਦੇ ਚੋਣ ਦੇ ਬਾਵਜੂਦ ਇੱਥੋਂ ਤੱਕ ਹੀ ਮਸ਼ਹੂਰ ਸੀ ਕਿ ਕੁਝ ਸਿਮਰਨ ਦੀ ਲਗਨ ਵਾਲੀਆਂ ਰੂਹਾਂ ਤੇ ਬਾਕੀ ਸੇਵਾ ਅੰਦਰ ਮਸਤ ਸੇਵਕ ਹੀ ਇੱਥੇ ਟਿਕਦੇ ਸਨ। ਸੇਵਾਦਾਰਾਂ ਲਈ ਸਵੇਰ ਉੱਠਣ ਤੇ ਕਿਸੇ ਸਾਧਨਾ ਅੰਦਰ ਬੈਠਣ ਦੀ ਕੁਝ ਛੁੱਟੀ ਸੀ, ਪਰ ਉਹ ਵੀ ਰਾਤ ਸਮੇਂ ਹੀ। ਸਵੇਰ ਉੱਠ ਕੇ ਉਹਨਾਂ 5 ਤੋਂ ਪਹਿਲਾਂ ਹੀ ਅਭਿਆਸੀ ਤੇ ਸੰਗਤਾਂ ਹਿੱਤ ਚਾਹ ਤੇ ਹਾਜ਼ਰੀ ਤਿਆਰ ਕਰਨੀ ਹੁੰਦੀ ਸੀ। ਸੋ ਲਾਂਗਰੀ ਸਿੰਘ ਵੀ ਉਹ ਸਿਮਰਨ ਦੀ ਪੂਰੀ ਤਰ੍ਹਾਂ ਹਾਜ਼ਰੀ ਅੰਦਰ ਹੀ ਹਾਜ਼ਰ ਸਮਝੇ ਜਾਂਦੇ ਸਨ। ਉਸ ਸਮੇਂ ਤੱਕ ਖੇਤੀ ਦੀ ਸੇਵਾ ਅਜੇ ਘੱਟ ਹੀ ਸੀ, ਇਸ ਕਰਕੇ ਉਹ ਬਾਹਰ ਦੇ ਸੇਵਕ ਵੀ ਅੰਮ੍ਰਿਤ ਵੇਲੇ ਉੱਠਣ ਤੋਂ ਬਚਦੇ ਨਹੀਂ ਸਨ। ਇੱਕ ਵਾਰੀ ਇੱਕ ਐਸੇ ਮਹਾਤਮਾ ਜੀ ਦਾ ਸੇਵਕ ਇੱਥੇ ਆਇਆ ਜੋ ਕਈ ਟੋਕਰੀ ਦੀ ਸੇਵਾ ਅਧਿਕ ਤੋਂ ਅਧਿਕ ਲੈਂਦੇ ਸਨ, ਪਰ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਬੈਠਣ ਦੀ ਆਦਤ ਨਹੀਂ ਸੀ। ਇੱਥੇ ਜੋ ਲੋਕ ਸਨ ਉਹ ਸੰਤ ਅਤਰ ਸਿੰਘ ਜੀ ਮਹਾਰਾਜ ਸਮੇਂ ਦੇ ਗਿੱਜੇ ਹੋਏ ਸਨ। ਸੋ ਸਿਮਰਨ ਤੇ ਸਾਧਨਾ ਸਮੇਂ ਆਪਣੇ ਆਪ ਨਾਲ ਹੀ ਕੋਈ ਲਿਹਾਜ਼ ਨਹੀਂ ਕਰਦੇ ਸਨ। ਰੇਰੂ ਸਾਹਿਬ ਸਾਰੇ ਹੀ ਤਪ ਸਾਧਨਾ ਦੇ ਪ੍ਰੇਮੀ ਗੋਥੇ ਦੀ ਛਪਰੀ ਪਰ ਆ ਕੇ ਰਾਤ ਸਮੇਂ 11 ਵਜੇ ਤੱਕ ਬੈਠਦੇ ਸਨ। ਫਿਰ ਅੰਮ੍ਰਿਤ ਵੇਲੇ 2 ਵਜੇ ਤੋਂ ਫਿਰ ਇੱਥੇ ਹੀ ਜਗ੍ਹਾ ਸਾਫ ਕਰਕੇ ਪ੍ਰੇਮੀਆਂ ਨੇ ਬੈਠਣ ਨੂੰ ਜਗ੍ਹਾ ਬਣਾ ਰੱਖੀ ਸੀ, ਜਿਸ ਪਰ ਖੁੱਲੀ ਹਵਾ ਵਿੱਚ ਆ ਕੇ ਸਾਰੇ ਸੱਜਣ ਬੈਠਦੇ ਸਨ। ਇੱਕ ਦਿਨ ਕੁਝ ਸਤਸੰਗੀ ਸੱਜਣਾ ਨੇ ਇੱਕ ਬੋੜ ਦੀਆਂ ਜੜਾਂ ਨਾਲ ਹੀ ਆਸਣ ਲਗਾ ਲਏ ਤੇ ਬੈਠ ਗਏ। ਇੱਥੇ ਹੀ ਸੰਤ ਜੀ ਮਹਾਰਾਜ ਨੇ ਦੋਵੇਂ ਸਮੇਂ ਇਸ ਨੂੰ ਤੱਕਿਆ ਤੇ ਹੱਸ ਕੇ ਫਰਮਾਇਆ, ਭਾਈ ਤੁਸੀਂ ਡੇਰੇ ਤੋਂ ਰਜਾਈਆਂ ਵੀ ਨਾਲ ਹੀ ਲੈ ਕੇ ਆਇਆ ਕਰੋ। ਇਹ ਸੇਵਕ ਹੈਰਾਨ ਸਨ ਕਿ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਹਨ। ਫਿਰ ਕਿਹਾ, ਇਹ ਤੱਕੋ ਇੱਕ ਛੋਟੀ ਜਿਹੀ ਝੁੱਬੀ ਹੀ 20 ਸਾਲਾਂ ਤੋਂ ਮੇਰੇ ਨਾਲ ਹੈ। ਇਹ ਸਾਡੇ ਲਈ ਤੰਬੂ ਹੈ, ਇਹ ਰਜਾਈ ਹੈ, ਇਹ ਸਰਦੀ ਵੱਲੋਂ ਬਚਾਓ ਦੀ ਸਾਧਨ ਹੈ। ਖੁੱਲੀ ਜਗ੍ਹਾ ਵਿੱਚ ਇਸ ਕਰਕੇ ਬੈਠਦੇ ਹਾਂ ਕਿ ਆਲਸ ਘੱਟ ਹੁੰਦਾ ਹੈ। ਫਿਰ ਅਭਿਆਸੀ ਨੇ ਤਾਂ ਅਭਿਆਸ ਕਰਨਾ ਹੈ, ਸਰਦੀ ਤੇ ਆਲਸ ਦੋਵੇਂ ਹੀ ਉਸ ਦੇ ਪਾਸ ਨਹੀਂ ਆ ਸਕਦੇ। ਤੁਹਾਡੀ ਰਹਿਤ ਬੈਠ ਹੀ ਇਹ ਸਿੱਧ ਕਰ ਸਕਦੀ ਹੈ ਕਿ ਤੁਹਾਨੂੰ ਅਭਿਆਸੀ ਸਿਮਰਨ ਸਾਧਨ ਤੇ ਨਿਜ ਦੋਸ਼ ਨੂੰ ਤੱਕਣ ਤੇ ਉੱਥੋਂ ਦਾਤਾਂ ਪ੍ਰਾਪਤ ਕਰਨ ਦੀ ਤੁਹਾਡੇ ਅੰਦਰ ਕਿਤਨੀ ਖਿੱਚ ਹੈ। ਜੇਕਰ ਕਿਸੇ ਚੀਜ਼ ਵੱਲ ਤੁਹਾਡਾ ਰੁਖ ਹੀ ਨਹੀਂ, ਤਦ ਅਸੀਂ ਜ਼ਬਰਦਸਤੀ ਤੁਹਾਡੇ ਅੰਦਰ ਕਿਵੇਂ ਕਸ਼ਿਸ਼, ਖਿੱਚ, ਲਗਾਓ ਤੇ ਲਿਵ ਪੈਦਾ ਕਰ ਸਕਦੇ ਹਾਂ। ਵੱਡੇ ਸਾਹਿਬਾਂ ਤਾਂ ਪੂਰੀ 3 ਚੌਕੜੀਆਂ ਸੰਤ ਸਿੰਘ ਜੀ ਸਣੇ ਕਠਨ ਤਪ ਕੀਤਾ ਹੈ, ਭਾਵ ਪੂਰੇ 36 ਸਾਲ ਹੀ ਉਹਨਾਂ ਨੇ ਸਿਰ ਵੀ ਚੁੱਕ ਕੇ ਨਹੀਂ ਡਿੱਠਾ। ਕਾਲੇ ਨਾਲੇ ਦਾ ਪਾਣੀ ਵੀ ਇਤਨਾ ਪਵਿੱਤਰ ਹੋ ਗਿਆ ਕਿ ਬਿਮਾਰੀਆਂ ਦੇ ਮਾਰੇ ਲੋਕ ਉਸ ਪਹਾੜੀ ਨਾਲੇ ਦਾ ਪਾਣੀ ਅੰਮ੍ਰਿਤ ਕਰਕੇ ਘਰਾਂ ਨੂੰ ਲੈ ਜਾਂਦੇ ਸਨ। ਫਿਰ ਉਹ ਨਾਮ ਔਸ਼ਧੀ ਸੀ ਜਿਸ ਨੇ ਲੋਕਾਂ ਦੀਆਂ ਸਰੀਰਕ ਤੇ ਮਾਨਸਿਕ ਦੋਵੇਂ ਥੁੜਾਂ ਹੀ ਦੂਰ ਕਰ ਦਿੱਤੀਆਂ ਸਨ। ਸੋ ਭਾਈ ਜੋ ਤਪ ਸਮੇਂ ਆਰਾਮ ਕਰਨਾ ਚਾਹੇ ਉਹਨਾਂ ਨੂੰ ਸਾਡੇ ਨਾਲ ਆਉਣ ਦੀ ਖੇਚਲ ਨਹੀਂ ਕਰਨੀ ਚਾਹੀਦੀ, ਸਗੋਂ ਡੇਰੇ ਹੀ ਸੇਵਾ ਪਰ ਜ਼ੋਰ ਲਗਾਉਣਾ ਚਾਹੀਦਾ ਹੈ। ਫਿਰ ਸੇਵਾ ਨਾ ਹੋ ਸਕੇ ਸਾਧਨ ਤੋਂ ਡਰੋ ਤੇ ਬਰੇਟੀਆਂ ਦੀ ਆੜ ਲੱਭਦੇ ਫਿਰੋ। ਇਸ ਸਾਧਨ ਤੇ ਤਪ ਦੇ ਬਹਾਨੇ ਲੱਭਣ ਦੀ ਲੋੜ ਨਹੀਂ, ਇਹ ਕੋਈ ਜ਼ੋਰ ਜ਼ਬਰ ਜਾਂ ਫਿਰ ਧੱਕੇ ਦਾ ਕੰਮ ਥੋੜਾ ਹੀ ਹੈ। ਇਹ ਤਾਂ ਲਗਨ ਤੇ ਬੈਰਾਗ ਦੀਆਂ ਗੱਲਾਂ ਹਨ, ਜਿਸ ਤੋਂ ਨਾ ਹੋਵੇ ਉਹ ਆਨੰਦ ਲਵੇ। ਫਿਰ ਜੇਕਰ ਇਹ ਕੁਝ ਸੇਵਾ ਸਿਮਰਨ ਭਜਨ ਪਾਠ ਹਰ ਪਾਸੇ ਤੋਂ ਹੀ ਖਾਲੀ ਰਹਿਣਾ ਹੈ, ਤਦ ਸਾਧ ਨਾਲੋਂ ਗ੍ਰਸਤੀ 100 ਦਰਜੇ ਚੰਗਾ ਹੈ। ਪਰ ਉਹ ਕੰਮ ਵੀ ਹੁਣ ਤੁਹਾਥੋਂ ਕਠਨ ਹੀ ਹੈ, ਕਿਉਂਕਿ ਤੁਸੀਂ ਧਰਮਸਾਲਾਂ ਦੀਆਂ ਰੋਟੀਆਂ ਕਈ ਜਗ੍ਹਾ ਦੀਆਂ ਛੱਕ ਬੈਠੇ ਹੋ। ਫਿਰ ਉਹ ਕੰਮ ਕਰਕੇ ਹੱਡ ਭੰਨ ਕੇ ਰਾਤ ਨੂੰ ਰੁੱਖੀ ਸੁੱਖੀ ਉਹ ਹੁਣ ਸ਼ਾਇਦ ਤੁਸੀਂ ਨਹੀਂ ਖਾ ਸਕਦੇ। ਫਿਰ ਇਸ ਭੇਖ ਨੂੰ ਹੀ ਕਿਉਂ ਲਾਜ ਲਗਾਉਣੀ ਹੈ, ਸਿੱਧੇ ਹੋ ਕੇ ਸਿਰ ਦਿਓ, ਬਰੇਟੀਆਂ ਦੇ ਆਸਰੇ ਛੱਡ ਕੇ ਸਬਰ ਦਾ ਆਧਾਰ ਰੱਖੋ। ਫਿਰ ਤੱਕੋ ਹਰੀ ਸਿਮਰਨ ਦੀਆਂ ਲਹਿਰਾਂ ਤੁਹਾਨੂੰ ਕਿਸ ਤਰ੍ਹਾਂ ਰੰਗ ਦਿੰਦੀਆਂ ਹਨ। ਤੁਹਾਨੂੰ ਕਿਸੇ ਦੀ ਛਾਵੇਂ ਬੈਠਣ ਦੀ ਮੁਥਾਜੀ ਨਹੀਂ ਰਵੇਗੀ, ਸਗੋਂ ਤੁਸੀਂ ਆਪ ਹੀ ਛਾਇਆ ਰੂਪ ਹੋ ਕੇ ਸੰਸਾਰ ਨੂੰ ਸੁਖ ਸ਼ਾਂਤੀ ਪ੍ਰਦਾਨ ਕਰੋਗੇ। ਇਸ ਬਰੇਟੇ ਵੱਲ ਹੀ ਤੱਕੋ, ਇਹ ਛੋਟੇ ਜਿਹੇ ਇੱਕ ਬੀਜ ਦੀ ਉਪਜ ਹੈ ਜਾਂ ਫਿਰ ਕਿਸੇ ਮਨੁੱਖ ਨੇ ਇਸ ਨੂੰ ਕਿਸੇ ਵੱਡੇ ਰੁੱਖ ਨਾਲੋਂ ਤੋੜ ਕੇ ਇੱਥੇ ਲਿਆ ਗੰਢਿਆ ਹੋਵੇਗਾ। ਇਸ ਨੇ ਗਰਮੀਆਂ ਦੀਆਂ ਸਖਤ ਹਨੇਰੀਆਂ ਤੇ ਝੱਖੜ ਤੂਫਾਨ, ਫਿਰ ਸਰਦੀਆਂ ਦੇ ਅਨੇਕਾਂ ਹੀ ਕੱਕਰ ਤੇ ਠੰਡੀਆਂ ਹਵਾਵਾਂ ਬਰਦਾਸ਼ਤ ਕੀਤੀਆਂ ਹੋਣਗੀਆਂ। ਫਿਰ ਜਾ ਕੇ ਇਹ ਕਾਬਲ ਹੋ ਸਕਿਆ ਹੈ ਕਿ ਇਹ ਸਾਨੂੰ 2 ਘੜੀ ਆਰਾਮ ਦੇ ਸਕੇ ਤੇ ਛੋਟੇ ਮੋਟੇ ਜਾਨਵਰਾਂ ਲਈ ਰਿਹਾਇਸ਼ ਵੀ ਦੇ ਸਕੇ ਤੇ ਫਿਰ ਸਾਲ ਮਗਰੋਂ ਗੋਲਾਂ ਦਾ ਸੇਵਾ ਇਹਨਾਂ ਨੂੰ ਦੇ ਸਕੇ, ਜਿਸ ਨੂੰ ਖਾ ਕੇ ਇਹ ਜਾਨਵਰ ਪੁਸ਼ਟ ਬਲਵਾਨ ਤੇ ਬਿਮਾਰੀ ਤੋਂ ਬਚਦੇ ਹਨ। ਇਹ ਮਹਾਨ ਤਪੀ ਬਲੀ ਹੋ ਕੇ ਵੀ ਲੋਕਾਂ ਲਈ ਆਰਾਮ ਤੇ ਸੁਖ ਦੇ ਕੇ ਲੋਕਾਂ ਦੀ ਸੇਵਾ ਕਰਦੇ ਕੋਈ ਇਵਜਾਨਾ ਨਹੀਂ ਮੰਗਦਾ, ਚੋਟ ਕਰਨ ਪਰ ਕੋਈ ਗਿਲਾ ਗੁਜਾਰੀ ਨਹੀਂ ਦਿੰਦਾ। ਪਰ ਅਸੀਂ ਹਾਂ ਕਿ ਕੋਈ ਤਪ ਸਾਧਨਾ ਤੋਂ ਪਹਿਲਾਂ ਹੀ ਆਰਾਮ ਤੇ ਸੁਖ ਦਾ ਸਾਧਨ ਲੱਭਦੇ ਫਿਰਦੇ ਹਾਂ। ਯਾਦ ਰੱਖੋ, ਜੇ ਆਰਾਮ ਤੇ ਧਨ ਸਹਿਜੇ ਹੀ ਪ੍ਰਾਪਤ ਹੋਵੇ, ਜਿਸ ਕਾਰਜ ਵਿੱਚ ਮਿਹਨਤ ਘੱਟ ਤੇ ਇਵਜਾਨਾ ਅਧਿਕ ਹੈ, ਉਹ ਕਾਰਜ ਕਦੇ ਵੀ ਕਿਸੇ ਵੀ ਸਮੇਂ ਮਹਾਨ ਕਲੇਸ਼ਾਂ ਦਾ ਕਾਰਨ ਹੋ ਸਕਦਾ ਹੈ। ਸੋ ਇਹ ਪ੍ਰਮਾਣ ਹਰ ਸਮੇਂ ਹੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਸਾਹਮਣੇ ਰਹਿੰਦਾ ਸੀ। ਇਸੇ ਹੀ ਕਰਕੇ ਉਹ ਆਰੰਭ ਤੋਂ ਹੀ ਬਹੁਤ ਅਡੰਬਰ ਨਹੀਂ ਕਰਨਾ ਚਾਹੁੰਦੇ ਸਨ, ਪਰ ਇਸ ਧਰਤੀ ਦੇ ਬਲਵਾਨ ਭਾਗ ਹਨ ਜਿਨ੍ਹਾਂ ਨੇ ਲੱਖਾਂ ਹੀ ਰੁਪਇਆਂ ਦੀਆਂ ਭਾਰੀ ਇਮਾਰਤਾਂ ਖੜੀਆਂ ਕਰ ਦਿੱਤੀਆਂ ਹਨ। ਹੈਰਾਨਗੀ ਦੀ ਗੱਲ ਹੈ ਕਿ ਜਿਸ ਵੀ ਇਮਾਰਤ ਦਾ ਸੁਪਨਾ ਜਾਂ ਫਿਰ ਸੰਕਲਪ ਕਿਸੇ ਸਮੇਂ ਤੁਰੇ ਜਾਂਦਿਆਂ ਹੀ ਬਣ ਗਿਆ, ਉਹ ਪੂਰਨ ਹੋ ਜਾਂਦਾ ਸੀ। ਇਸ ਸਮੇਂ ਤੱਕ 100 ਤੋਂ ਉੱਪਰ ਰਿਹਾਇਸ਼ੀ ਕਮਰੇ, ਜਿਨ੍ਹਾਂ ਵਿੱਚੋਂ 40 ਤੋਂ ਉੱਪਰ ਫਲਸ਼ ਟੱਟੀਆਂ, ਗੁਸਲਖਾਨੇ ਤੇ ਹੋਰ ਹਰ ਤਰ੍ਹਾਂ ਦੀਆਂ ਨਵੀਆਂ ਜ਼ਮਾਨੇ ਦੀਆਂ ਸਹੂਲਤਾਂ ਹਨ, ਉਸ ਸਮੇਂ ਤੱਕ ਬਣ ਚੁੱਕੀਆਂ ਸਨ। ਫਿਰ ਸੰਤ ਜੀ ਮਹਾਰਾਜ ਨੂੰ ਇਨ੍ਹਾਂ ਨਾਲ ਕੋਈ ਲਗਾਓ ਨਹੀਂ ਸੀ। ਹਾਈ ਸਕੂਲ, ਜਿਸ ਦੀ ਸਾਰੀ ਇਮਾਰਤ ਆਪ ਨੇ ਤਿਆਰ ਕਰਵਾਈ ਸੀ, ਹੁਣ ਕਾਲਜ ਬਣ ਕੇ ਸਰਕਾਰ ਦੇ ਪਹਿਰੇ ਵਿੱਚ ਚਲੀ ਗਈ ਹੈ। ਇਸ ਦੇ ਨਾਲ ਹੀ ਸੰਤ ਜੀ ਮਹਾਰਾਜ ਨੇ ਵਕਤੀ ਇੰਤਜ਼ਾਮ ਲਈ ਤਕਰੀਬਨ 1.5 ਲੱਖ ਰੁਪਏ ਨਗਦ ਵੀ ਦਿੱਤੇ ਸਨ। ਜਦੋਂ ਇਹ ਬਿਲਡਿੰਗ ਪਹਿਲੀ ਵਾਰ ਦੇਣ ਦਾ ਫੈਸਲਾ ਕੀਤਾ, ਉਸ ਸਮੇਂ ਕੁਝ ਸੇਵਕ ਇਸ ਰਾਏ ਤੇ ਸਨ ਕਿ ਇਹ ਸਰਕਾਰ ਨੂੰ ਨਹੀਂ ਦੇਣੀ ਚਾਹੀਦੀ, ਸਗੋਂ ਧਾਰਮਿਕ ਵਿਦਿਆ ਨੂੰ ਮੁੱਖ ਰੱਖ ਕੇ ਪਾਸ ਹੀ ਰੱਖਣੀ ਚਾਹੀਦੀ ਹੈ। ਪਰ ਵੱਡੇ ਮਹਾਰਾਜ ਜੀ ਨੇ ਸਾਫ ਕਿਹਾ ਸੀ ਕਿ ਛੋਟੇ ਸੰਤ ਜੀ ਇਸ ਬੋਝ ਨੂੰ ਚੁੱਕੀ ਫਿਰਦੇ ਹਨ, ਮੈਂ ਤੇ ਇਸ ਕੰਮ ਤੋਂ ਸਦਾ ਹੀ ਦੂਰ ਹੀ ਰਹਿੰਦਾ ਹਾਂ। ਪਰ ਉਹ ਵੀ ਰੋਜ਼ ਦੇ ਚਮੇਲਿਆਂ ਤੋਂ ਤੰਗ ਹਨ, ਸਾਧੂ ਤਾਂ ਤਿਆਗ ਕਰਕੇ ਘਰੋਂ ਆਇਆ ਹੈ। ਫਿਰ ਇਹ ਸੈਕੜੇ ਘਰਾਂ ਦੀ ਇਕੱਠੀ ਹੋਈ ਲੜਾਈ ਨੂੰ ਸਰਕਾਰ ਹੀ ਸੰਭਾਲ ਸਕਦੀ ਹੈ, ਅਸੀਂ ਤੇ ਆਪਣੇ ਸਿਰ ਤੋਂ ਇਹ ਬੋਝ ਉਤਾਰਿਆ ਹੈ। ਹੁਣ ਗੁਰਦੁਆਰੇ ਦੀ ਨਵੀਂ ਇਮਾਰਤ ਬਣ ਗਈ ਹੈ, 10 ਲੱਖ ਤੋਂ ਉੱਪਰ ਖਰਚ ਆ ਚੁੱਕਿਆ ਸੀ। ਟਿੱਕੀਆਂ ਤੇ ਚਮਕਦਾਰ ਗੁੰਬਦ, ਸੁਨਹਿਰੀ ਕਲਸ਼ ਗੁਰੂ ਦਰਬਾਰ ਦੀ ਸ਼ੋਭਾ ਚਮਕਾ ਰਹੇ ਸਨ। ਚਿਪਸ ਦੇ ਫਰਸ਼ ਤੇ ਇਟਲੀ ਦੇ ਸੰਗਮਰਮਰ ਦੇ ਫਰਸ਼ ਸਨ। ਪਰ ਵੱਡੇ ਸੰਤਾਂ ਨੂੰ ਪਤਾ ਨਹੀਂ ਕਿ ਕੀ ਹੋ ਰਿਹਾ ਹੈ। ਇਹ ਸਾਰੀ ਹੀ ਜ਼ਿੰਮੇਵਾਰੀ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੀ ਹੀ ਸੀ। ਗੁਰਮੁਖ ਮਾਇਆ ਵਿੱਚ ਹੀ ਉਦਾਸ ਰਹਿਣ ਦੀ ਕਹਾਵਤ ਹੋਰ ਕਿਧਰੇ ਇਸ ਤੋਂ ਉੱਤਮ ਨਹੀਂ ਮਿਲੇਗੀ ਕਿ ਦੋਵੇਂ ਹੀ ਸੰਤ ਜੀ ਮਹਾਰਾਜ ਨੂੰ ਲੱਖਾਂ ਦੀ ਗਿਣਤੀ ਵਿੱਚ ਆ ਰਹੀ ਮਾਇਆ ਕਦੇ ਵੀ ਇਸ ਭਰਮ ਅੰਦਰ ਨਹੀਂ ਪਾ ਸਕੀ ਕਿ ਕੀ ਹੋਣਾ ਹੈ, ਕੀ ਕਰਨਾ ਹੈ, ਇਹ ਕਾਰਜ ਕਿਸ ਤਰ੍ਹਾਂ ਹੋਵੇਗਾ, ਜਾਂ ਫਿਰ ਇਸ ਨੂੰ ਸਮਾਪਤ ਕਰਨ ਹਿਤ ਕੀ ਉਪਰਾਲਾ ਕਰਨਾ ਹੈ। ਜਦੋਂ ਇੱਕ ਗੱਲ ਮੁੱਕ ਜਾਵੇ ਕਿ ਇਹ ਕਾਰਜ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਮੈਂ ਇਹ ਸਮਝਦਾ ਹਾਂ ਕਿ ਉਹ ਕਾਰਜ ਉਸੇ ਹੀ ਸਮੇਂ ਅਸਲ ਵਿੱਚ ਬਣ ਚੁੱਕਿਆ ਹੁੰਦਾ ਹੈ, ਸਿਰਫ ਉਸ ਨੂੰ ਆਖਰੀ ਸ਼ਕਲ ਹੀ ਦੇਣੀ ਬਾਕੀ ਹੁੰਦੀ ਹੈ। ਸਮਾਂ ਕਿੰਨਾ ਹੀ ਲੱਗੇ ਪਰ ਕਾਰਜ ਹੋ ਜਾਣਾ ਹੈ।